ਮਲਾਰ ਮਹੱਲਾ ਤੀਜਾ। ਵੇਦ ਬਾਣੀ ਜਗ ਵਰਤਦਾ, ਤੈ ਗੁਣ ਕਰੇ ਵੀ ਚਾਰ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਦੇ ਪ੍ਰਸ਼ਨਾਂ ਦੇ ਜਵਾਬ ਦਿੰਦੇ ਹੋਏ ਕਈ ਵਾਰ ਦੱਸਦੇ ਨੇ ਬਈ ਸਾਰੇ ਲੋਕ ਉਦੋਂ ਜਦੋਂ ਹਾਲੇ ਪਹਿਲੇ ਪਾਤਸ਼ਾਹ ਵੇਲੇ ਸਿੱਖੀ ਸ਼ੁਰੂ ਹੋਈ, ਦੂਜਿਆਂ ਵੇਲੇ ਥੋੜ੍ਹੀ ਹੋਰ ਫੈਲੀ, ਤੀਜਿਆਂ ਵੇਲੇ ਬਹੁਤ ਸੰਗਤ ਆ ਰਹੀ ਸਿੱਖੀ ਨੂੰ ਅਪਣਾਉਣ ਵਾਸਤੇ। ਅਸਲ ਵਿੱਚ ਉਦੋਂ ਲੋਕਾਂ ਦਾ ਧਰਮ ਜਿਹੜਾ ਸੀ ਇਹਨਾਂ ਰਹਿਣ ਨਹੀਂ ਦਿੱਤਾ ਤੁਰਕਾਂ ਨੇ। ਹੁਣ ਧਰਮ ਨਾ ਰਹਿਣ ਕਰਕੇ ਜਾਂ ਮਰਿਆਦਾਵਾਂ ਭੰਗ ਕਰਤੀਆਂ, ਬਹੁਤ ਸਾਰੀਆਂ ਗੱਲਾਂ ਹੋਈਆਂ, ਉਹ ਐਵੇਂ ਟੈਕਸ ਲਾ ਦੇਣਾ ਧਰਮ 'ਤੇ ਵੀ ਲੋਕ ਜਾਣਨਾ, ਕਈ ਤਰ੍ਹਾਂ ਦੀਆਂ ਮੁਸੀਬਤਾਂ ਖੜ੍ਹੀਆਂ ਕੀਤੀਆਂ। ਧਰਮ ਉਦੋਂ ਜਿਹੜਾ ਸੀ ਲਗਭਗ ਖਤਮ ਹੀ ਹੋ ਚੱਲਿਆ ਸੀ। ਔਰੰਗੇ ਵੇਲੇ ਤਾਂ ਬਿਲਕੁਲ ਹੀ ਸਮਾਪਤੀ ਹੀ ਕਰਤੀ ਨਾ ਨਰੰਗੇ ਨੇ, ਕਹਿੰਦਾ ਮੈਂ ਕਿਸੇ ਨੂੰ ਰਹਿਣ ਹੀ ਦੇਣਾ ਦੁਨੀਆਂ ਅੰਦਰ, ਮੈਂ ਤਾਂ ਇੱਕੋ ਹੀ ਧਰਮ ਰੱਖਣਾ। ਇਹ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਜੀ ਨੂੰ ਬੇਨਤੀ ਕੀਤੀ, ਮਹਾਰਾਜ ਧਰਮ ਤਾਂ ਸਾਰੇ ਤਿੰਨ ਹੀ ਪਹੁੰਚਣ ਤੱਕ ਨੇ, ਇਹ ਇਹਨਾਂ ਧਰਮ ਵਾਲਿਆਂ ਨੂੰ ਖਰਾਬ ਕਰਦਾ। ਮਹਾਰਾਜ ਨੇ ਤੀਸਰਾ ਖਾਲਸਾ ਪੰਥ ਸਾਰੇ ਧਰਮਾਂ ਤੋਂ ਉੱਤੇ ਬਣਾ ਤਾ ਸ਼੍ਰੋਮਣੀ, ਵੀ ਤੁਸੀਂ ਸਾਰਿਆਂ 'ਤੇ ਨਿਗਰਾਨੀ ਰੱਖਣੀ ਹੈ, ਸਭ ਦੀ ਰੱਖਿਆ ਕਰਨੀ ਹੈ, ਆਪਣਾ ਬੰਦਗੀ ਕਰੋ, ਇੱਕ ਦੂਜੇ ਨੂੰ ਕੋਈ ਤੰਗ ਨਾ ਕਰੇ। ਅਕਾਲ ਪੁਰਖ ਜੀ ਸ਼ੁਰੂ ਤੋਂ ਲੈ ਕੇ ਜਿਵੇਂ ਧਰਤੀ ਬਣਾਈ, ਸ੍ਰਿਸ਼ਟੀ ਬਣਾਈ, ਰਾਜੇ ਬਣਾਏ ਸੀ, ਪਹਿਲਾਂ ਮਨੂ ਅਤੇ ਬਿਰਥੂ ਆਦਿਕ ਰਾਜੇ, ਹੋਰ ਰਾਜੇ ਬਣਾਏ ਸੀ, ਉਹ ਫਿਰ ਨਿਗਰਾਨੀ ਰੱਖਦੇ ਸੀ ਸਾਰਿਆਂ ਦੇ ਉੱਤੇ। ਜਿਵੇਂ ਇੱਕ ਚੱਕਰਵਰਤੀ ਪਾਤਸ਼ਾਹ ਹੁੰਦਾ ਨਾ, ਸੋ ਚੱਕਰਵਰਤੀ ਪਾਤਸ਼ਾਹ ਸਾਰੇ ਹਿੰਦੁਸਤਾਨ ਦਾ ਮਾਲਕ, ਉਹਦੇ ਥੱਲੇ ਕਈ ਰਿਆਸਤਾਂ ਸਨ, ਉਹਨਾਂ ਸਾਰਿਆਂ ਦਾ ਧਿਆਨ ਵੀ ਰੱਖਦਾ ਅਤੇ ਉਹਨਾਂ ਤੋਂ ਟੈਕਸ ਵੀ ਲੈਂਦਾ ਸੀ। ਇਸ ਤਰ੍ਹਾਂ ਮਹਾਰਾਜ ਜੀ ਨੇ ਸਾਰੇ ਸੰਸਾਰ ਦੇ ਉੱਤੇ ਖਾਲਸਾ ਧਰਮ ਸਭ ਤੋਂ ਸ਼੍ਰੋਮਣੀ ਬਣਾ ਕੇ ਸਭ ਦੇ ਉੱਤੇ ਨਿਗਰਾਨੀ ਰੱਖਣ ਨੂੰ ਲਾਇਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਉਤਪਤੀ ਕੀਤੀ ਇਸ ਧਰਮ ਦੀ। ਔਰ ਬਈ ਸਾਰਿਆਂ ਦਾ ਖਿਆਲ ਰੱਖੋ, ਕੋਈ ਐਵੇਂ ਤੰਗ ਨਾ ਕਰੇ ਕਿਸੇ ਗਰੀਬ ਨੂੰ, ਕਿਸੇ ਮਜ਼ਲੂਮ ਨੂੰ। ਕਿਰਪਾਨ, ਕਿਰਪਾ ਅਤੇ ਆਨ, ਇਹ ਕਿਰਪਾਨ ਹੈ, ਇਹ ਕਿਰਪਾਨ ਦਿੱਤੀ ਹੈ, ਆਪਣੀ ਰੱਖਿਆ ਵੀ ਕਰੋ, ਗਰੀਬ ਦੀ ਰੱਖਿਆ, ਗਊ ਗਰੀਬ ਦੀ ਰੱਖਿਆ ਲਿਖਿਆ ਹੋਇਆ ਬਾਣੀ 'ਚ। ਮਹਾਰਾਜ ਨੇ ਆਪਾਂ ਨੂੰ ਕਿਹਾ ਭਾਈ ਸਾਰਿਆਂ ਦੀ ਰੱਖਿਆ ਕਰਨੀ ਹੈ, ਕਿਸੇ ਨੂੰ ਕੋਈ ਗਰੀਬ ਨੂੰ ਕੋਈ ਤੰਗ ਨਾ ਕਰੇ, ਕੋਈ ਝਗੜਾ ਨਾ ਕਰੇ, ਸੰਸਾਰ ਦੇ ਅੰਦਰ ਸ਼ਾਂਤੀ ਬਣਾ ਕੇ ਰੱਖੋ। ਸ਼ਾਂਤੀ ਦੇ ਮਾਹੌਲ ਵਿੱਚ ਬੰਦਗੀ ਹੋ ਸਕਦੀ ਹੈ, ਜਦੋਂ ਲੜਾਈਆਂ ਝਗੜੇ ਹੁੰਦੇ ਫਿਰ ਬੰਦਗੀ ਨਹੀਂ ਹੁੰਦੀ, ਧਰਮ ਨਹੀਂ ਕਮਾਇਆ ਜਾਂਦਾ। ਹਰੇਕ ਨੂੰ ਆਪੋ ਆਪਣਾ ਧਰਮ ਕਮਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਦੂਜੇ ਦੇ ਧਰਮ ਵਿੱਚ ਦਾਖਲ ਦੇਣਾ ਵੀ ਮਾੜਾ, ਨਰੰਗੇ ਨੇ ਦਿੱਤਾ ਦਾਖਲ, ਇਸੇ ਕਰਕੇ ਮਰਿਆ। ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਆਪੋ ਆਪਣੇ ਆਜ਼ਾਦ ਹੋ ਕੇ ਧਰਮ ਕਮਾਓ, ਵੱਧ ਤੋਂ ਵੱਧ ਬੰਦਗੀ ਕਰੋ, ਆਪਣੀ ਮਰਿਆਦਾਵਾਂ ਸਾਰੇ ਧਰਮ ਰੱਖੋ। ਔਰ ਸਤਿਗੁਰੂ ਨੇ ਖਾਲਸਾ ਸਭ ਤੋਂ ਸ਼੍ਰੋਮਣੀ ਬਣਾਇਆ ਵੀ ਸਾਰਿਆਂ ਦੇ ਉੱਤੇ ਧਿਆਨ ਰੱਖਣਾ। ਦੁਨੀਆਂ ਦੇ ਅੰਦਰ ਜ਼ੁਲਮ ਨੂੰ ਦੂਰ ਕੀਤਾ ਮਹਾਰਾਜ ਨੇ, ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਛੇਵਿਆਂ ਨੇ ਜੰਗ ਕੀਤੇ, ਨੌਵੇਂ ਪਾਤਸ਼ਾਹ ਨੇ ਸ਼ੀਸ਼ ਦਿੱਤਾ, ਦਸਵਿਆਂ ਨੇ ਜੰਗ ਕਰਕੇ। ਮਹਾਰਾਜ ਦਾ ਲੜਾਈ ਕਿਸੇ ਧਰਮ ਨਾਲ, ਕਿਸੇ ਕੌਮ ਨਾਲ, ਕਿਸੇ ਦੇਸ਼ ਨਾਲ ਨਹੀਂ, ਮਹਾਰਾਜ ਦੀ ਲੜਾਈ ਨਹੀਂ ਸੀਗੀ। ਉਹ ਤਾਂ ਕਾਨੂੰਨ ਨੂੰ ਠੀਕ ਰੱਖਣਾ ਸੀ, ਕੁਦਰਤ ਦੇ ਕਾਨੂੰਨਾਂ ਨੂੰ ਸਹੀ ਰੱਖਣ ਲਈ, ਜ਼ੁਲਮੀ ਨੂੰ ਅਤੇ ਜ਼ਾਲਮ ਨੂੰ ਖਤਮ ਕਰਨਾ ਸੀ, ਕਿਉਂਕਿ ਇਨਸਾਨਾਂ ਦੇ ਵਿੱਚ ਕਈ ਵਾਰ ਜ਼ਾਲਮਤਾਈ ਆ ਜਾਂਦੀ। ਜ਼ਾਲਮਤਾਈ, ਜੰਗਲ ਵਿੱਚ ਸ਼ੇਰ ਫਿਰਦੇ ਆ, ਠੀਕ ਹੈ, ਕਈ ਵਾਰ ਸ਼ੇਰ ਆਦਮਖੋਰ ਹੋ ਜਾਂਦਾ, ਬੰਦੇ ਦਾ ਮਾਸ ਖਾ ਕੇ ਉਹਨੂੰ ਸਵਾਦ ਲੱਗਿਆ, ਫਿਰ ਬੰਦਿਆਂ ਨੂੰ ਵੀ ਖਾਣ ਲੱਗ ਜਾਂਦਾ, ਉਹਨੂੰ ਫਿਰ ਮਾਰ ਦਿੱਤਾ ਜਾਂਦਾ ਵੀ ਇਹ ਤਾਂ ਹੁਣ ਆਦਮਖੋਰ ਹੋ ਗਿਆ। ਇਸੇ ਤਰ੍ਹਾਂ ਹੀ ਬੰਦੇ ਵੀ ਆਦਮਖੋਰ ਹੋ ਗਏ, ਸਾਰੇ ਬੰਦੇ ਇੱਕ ਦੂਜੇ ਨੂੰ ਮਾਰਨ 'ਤੇ ਤੁਲੇ ਹੋਏ ਨੇ। ਉਹਨਾਂ ਸਾਰਿਆਂ ਨੂੰ ਸ਼ਾਂਤ ਕਰਨ ਲਈ ਸਤਿਗੁਰੂ ਮਹਾਰਾਜ ਨੇ ਫਿਰ ਖਾਲਸਾ ਪੰਥ ਸਾਜ ਕੇ ਦੁਸ਼ਟਾਂ ਦਾ ਨਾਸ ਕਰਕੇ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸੇ ਕਰਕੇ ਵਿਸਾਖੀ 'ਤੇ ਖਾਲਸਾ ਪ੍ਰਗਟ ਕੀਤਾ। ਆਓ, ਸਤਿਗੁਰੂ ਮਹਾਰਾਜ ਤੀਜੇ ਪਾਤਸ਼ਾਹ ਫਰਮਾਉਂਦੇ ਹਨ, ਵੇਦ ਬਾਣੀ ਜਗ ਵਰਤਦਾ, ਤੈ ਗੁਣ ਕਰੇ ਵੀ ਚਾਰ। ਇਹ ਸਾਰਾ ਜਗਤ ਵੇਦ ਬਾਣੀ ਅਨੁਸਾਰ ਵਰਤ ਰਿਹਾ, ਪਰ ਵੇਦ ਤਾਂ ਤਿੰਨਾਂ ਗੁਣਾਂ ਦਾ ਹੀ ਵਿਚਾਰ ਕਰਦਾ, ਇਸੇ ਕਰਕੇ ਇਹ ਜੀਵ ਵੀ ਰਜੋ ਤਮੋ ਸਤੋ ਰੂਪ ਤਿੰਨਾਂ ਗੁਣਾਂ ਦਾ ਵਿਚਾਰ ਕਰਦਾ। ਬਿਨ ਨਾਵੈ ਜਮ ਡੰਡ ਸਹੈ ਮਰ ਜਨਮੈ ਵਾਰੋ ਵਾਰ। ਸਤਿਗੁਰੂ ਕਹਿੰਦੇ ਨਾਮ ਸਿਮਰਨ ਤੋਂ ਬਿਨਾਂ ਇਹ ਜਮਾਂ ਦਾ ਡੰਡਾ ਸਹਾਰਦਾ ਅਤੇ ਵਾਰ ਵਾਰ ਜਮਦਾ ਮਰਦਾ ਰਹਿੰਦਾ। ਸਤਿਗੁਰ ਭੇਟੇ ਮੁਕਤ ਹੋਏ ਪਾਏ ਮੋਖ ਦੁਆਰ। ਸਤਿਗੁਰਾਂ ਨੂੰ ਮਿਲੇ ਤਾਂ ਮੋਖ ਦੁਆਰ ਹੁੰਦਾ ਗਿਆਨ, ਇਹ ਗਿਆਨ ਨੂੰ ਪਾ ਕੇ ਮੁਕਤੀ ਦਾ ਦਰਵਾਜ਼ਾ, ਗਿਆਨ ਗਿਆਨ ਨੂੰ ਪਾ ਕੇ ਮੁਕਤ ਹੋਏ ਮੁਕਤ ਸਰੂਪ ਹੁੰਦਾ। ਮਨ ਰੇ ਸਤਿਗੁਰ ਸੇਵ ਸਮਾਏ, ਹੇ ਪਿਆਰੇ ਤੂੰ ਸਤਿਗੁਰਾਂ ਦੀ ਸੇਵਾ ਕਰਨ ਵਿੱਚ ਸਮਾਉਣਾ ਕਰ। ਵੱਡਾ ਭਾਗ ਗੁਰਪੂਰਾ ਪਾਇਆ, ਹਰ ਹਰ ਨਾਮ ਧਿਆਏ ਰਹਾਓ। ਜਿਸ ਵਡਭਾਗੀ ਨੇ ਵੱਡਿਆਂ ਭਾਗਾਂ ਕਰਕੇ ਪੂਰਾ ਗੁਰੂ ਪਾਇਆ ਹੈ ਉਹੀ ਹਰ ਹਰ ਨਾਮ ਨੂੰ ਧਿਆਉਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਹਰ ਆਪਣੇ ਭਾਣੇ ਸ੍ਰਿਸ਼ਟ ਉਪਾਈ ਹਰ ਆਪੇ ਦੇ ਆਧਾਰ। ਹਰੀ ਨੇ ਆਪਣੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਹਰੀ ਫਿਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਆਧਾਰ ਹੁੰਦਾ ਆਸਰਾ ਬਖਸ਼ਿਸ਼ ਕਰਦਾ। ਹਰ ਆਪਣੇ ਭਾਣੇ ਮਨ ਨਿਰਮਲ ਕੀ ਆ ਹਰ ਸਿਉ ਲਾਗਾ ਪਿਆਰ। ਵਾਹਿਗੁਰੂ ਨੇ ਆਪਣੇ ਹੁਕਮ ਵਿੱਚ ਤੋਰ ਕੇ ਆਪਣੇ ਭਾਣੇ ਵਿੱਚ ਚਲਾ ਕੇ ਜਿਹਦਾ ਮਨ ਨਿਰਮਲ ਕੀਤਾ ਉਸ ਪੁਰਸ਼ ਦਾ ਹਰੀ ਨਾਲ ਫਿਰ ਪਿਆਰ ਲੱਗ ਜਾਂਦਾ। ਇਹ ਵੀ ਦੇਖੋ ਬੜੇ ਨੁਕਤੇ ਦੀ ਗੱਲ ਹੈ ਵੀ ਭਾਣਾ ਕਿਸੇ ਮਨਾਇੰਦਾ ਆਪਣੇ ਭਾਣੇ ਵਿੱਚ ਕਿਸੇ ਨੂੰ ਤੋਰ ਕੇ ਸ਼ੁੱਧ ਕਰ ਲੈਂਦਾ, ਫਿਰ ਆਪੇ ਹੀ ਮਿਲਾ ਲੈਂਦਾ। ਸਾਰੀ ਕਿਰਿਆ ਉਹਦੀ ਆਪਣੀ ਹੈ। ਬੰਦਾ ਜਦ ਮੈਂ ਛੱਡ ਦਿੰਦਾ ਫਿਰ ਉਹ ਚਲਾ ਲੈਂਦਾ, ਮੈਂ ਛੱਡੋ ਪਹਿਲਾਂ ਆਪਣੀ, ਮੈਂ ਕੁਛ ਨਹੀਂ ਹਾਂ, ਉਹੀ ਹੈ ਸਭ ਉਸੇ ਨੇ ਕਰਨਾ। ਹਰ ਕੈ ਭਾਣੇ ਸਤਿਗੁਰ ਭੇਟਿਆ ਸਭ ਜਨਮ ਸਵਾਰਨ ਹਾਰ। ਸਭਨਾਂ ਦੇ ਜਨਮ ਮਰਨ ਨੂੰ ਸਵਾਰਨ ਵਾਲਾ ਸਤਿਗੁਰੂ ਵੀ ਹਰੀ ਦੇ ਭਾਣੇ ਵਿੱਚ ਆ ਕੇ ਮਿਲਿਆ, ਹਰੀ ਨੂੰ ਭਾਇਆ ਹੈ। ਹਰੀ ਨੂੰ ਭਾਇਆ ਵੀ ਇਹ ਬੰਦੇ ਨੂੰ ਸਤਿਗੁਰ ਮਿਲ ਜੇ ਤਾਂ ਸਤਿਗੁਰ ਮਿਲੇ ਨੇ, ਫਿਰ ਪ੍ਰੇਰਣਾ ਹੋ ਗਈ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਦੇ ਰੂਪ ਵਿੱਚ ਸਤਿਗੁਰੂ ਜੀ ਨੂੰ ਮਿਲਣ ਆ ਗਏ, ਇਹ ਦਿਖਾਇਆ ਸੀ ਕੌਤਕ। ਊਂ ਤਾਂ ਅਕਾਲ ਪੁਰਖ ਆਪ ਹੀ ਰੂਪ ਧਾਰਦੇ ਨੇ, ਕੌਤਕ ਉਹਨਾਂ ਨੇ ਵਰਤਾਉਣੇ ਸੀ ਸੰਸਾਰ ਅੰਦਰ। ਇਸੇ ਤਰ੍ਹਾਂ ਤੁਰੇ ਤੁਰੇ ਜਾਂਦੇ ਕਈ ਵਾਰ ਆਪਾਂ ਮਨ ਬਦਲ ਜਾਂਦਾ ਵੀ ਚਲੋ ਅੰਦਰੋਂ ਹੀ ਪ੍ਰੇਰਣਾ ਜੀ ਹੁੰਦੀ ਹੈ, ਅੰਮ੍ਰਿਤ ਛਕਦੇ ਗੁਰੂ ਵਾਲੇ ਬਣੀਏ, ਬਾਣੀ ਪੜ੍ਹੀਏ, ਅੰਮ੍ਰਿਤ ਵੇਲੇ ਉੱਠਿਆ ਕਰੀਏ, ਸੇਵਾ ਕਰੀਏ, ਇਹ ਪ੍ਰੇਰਣਾ ਅੰਦਰੋਂ ਹੋ ਜਾਂਦੀ ਆਪਣੇ ਆਪ ਹੀ। ਕਿਵੇਂ ਹੁੰਦੀ? ਕਿਉਂਕਿ ਅਕਾਲ ਪੁਰਖ ਨੂੰ ਭਾ ਗਿਆ, ਉਹਨਾਂ ਦਾ ਸਿਸਟਮ ਬਹੁਤ ਤਕੜਾ। ਅਕਾਲ ਪੁਰਖ ਜੀ ਦਾ ਵਿਆਪਕ ਰੂਪ ਨੇ, ਸਾਰਿਆਂ ਦੇ ਹਿਰਦੇ 'ਚ ਬੈਠੇ ਨੇ, ਅਤੇ ਉਹਨਾਂ ਨੂੰ ਐਂ ਕਹਿਣ ਦੀ ਲੋੜ ਨਹੀਂ ਬਾਹਰੋਂ ਆ ਕੇ, ਤਾਂ ਅੰਦਰੋਂ ਹੀ ਪ੍ਰੇਰਣਾ ਹੋ ਜਾਣੀ ਹੈ ਬਸ। ਵਾਹੋ ਵਾਹੋ ਬਾਣੀ ਸੱਤ ਹੈ ਗੁਰਮੁਖ ਬੂਝੈ ਕੋਏ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਵਾਹੋ ਵਾਹੋ ਵਾਹਿਗੁਰੂ ਵਾਹਿਗੁਰੂ, ਬਾਣੀ ਸੱਚੀ ਹੈ, ਸੱਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲੀ ਹੈ, ਇਸ ਗੱਲ ਨੂੰ ਕੋਈ ਵਿਰਲਾ ਹੀ ਗੁਰਮੁਖ ਸਮਝਦਾ। ਵਾਹੋ ਵਾਹੋ ਕਰ ਪ੍ਰਭ ਸਾਲ ਆਹੀ ਹੈ ਤਿਸ ਜੇਵੜਾ ਵਰਨਾ ਕੋਏ। ਉਹ ਭਾਈ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਪ੍ਰਭੂ ਨੂੰ ਸਲਾਹੁਣਾ ਕਰੋ। ਵਾਹੋ ਵਾਹੋ ਧੰਨ ਹੈ ਧੰਨ ਹੈ ਧੰਨ ਕਰਕੇ ਪ੍ਰਭੂ ਨੂੰ ਸਲਾਹੁਣਾ ਕਰੀਏ, ਕਿਉਂਕਿ ਉਹਦੇ ਜਿੱਡਾ ਵੱਡਾ ਕੋਈ ਹੋ ਹੈ ਹੀ ਨਹੀਂ। ਹੋਰ ਆਪੇ ਬਖਸ਼ੇ ਮੇਲ ਲਏ ਕਰਮ ਪ੍ਰਾਪਤ ਹੋਏ। ਜਿਸ ਵੇਲੇ ਉਹਦੀ ਕਰਮ ਹੁੰਦੀ ਕਿਰਪਾ, ਕਿਰਪਾ ਪ੍ਰਾਪਤ ਹੁੰਦੀ ਆ, ਉਹਦੀ ਬਖਸ਼ਿਸ਼ ਹੁੰਦੀ ਆ, ਉਸ ਵੇਲੇ ਆਪ ਹੀ ਬਖਸ਼ ਕਰਕੇ ਆਪਣੇ ਨਾਲ ਮੇਲ ਲੈਂਦਾ। ਸਾਚਾ ਸਾਹਿਬ ਮਾਹਰੋ ਸਤਿਗੁਰ ਦੀਆ ਦਿਖਾਏ। ਉਹ ਸੱਚਾ ਸਾਹਿਬ ਹਰ ਗੱਲ ਦੇ ਵਿੱਚ ਮਾਹਰ ਹੈ, ਮਾਹਰ ਉਹ ਸੱਚਾ ਸਾਹਿਬ ਸਾਰੇ ਮਾਹਰੋ ਭਾਵ ਪ੍ਰਗਟ ਹੈ। ਚੰਦਰਮਾ ਵਾਂਗੂ ਉਹਦਾ ਮੁੱਖ ਹੈ, ਪਰ ਉਹਦਾ ਦਰਸ਼ਨ ਸਤਿਗੁਰਾਂ ਨੇ ਵਿਖਾ ਦਿੱਤਾ ਹੈ ਕਿਰਪਾ ਕਰਕੇ। ਮਾਹਰੋ ਮਹਾ ਨਮੋ ਮਾਹ ਮਾਹੇ, ਚੰਦਰਮਾ ਵਾਂਗੂ ਉਹਦਾ ਮੁੱਖ ਹੈ। ਮਾਹਰੋ ਅੰਮ੍ਰਿਤ ਵਰਸੈ ਮਨ ਸੰਤੋਖੀ ਹੈ ਸੱਚ ਰਹਿ ਲਿਵ ਲਾਏ। ਗੁਰੂ ਬੱਦਲ ਉਪਦੇਸ਼ ਅੰਮ੍ਰਿਤ ਦੀ ਵਰਖਾ ਕਰਨ ਤਾਂ ਮਨ ਨੂੰ ਸੰਤੋਖ ਹੁੰਦਾ ਅਤੇ ਇਹ ਜੀਵ ਸੱਚ ਸਰੂਪ ਵਿੱਚ ਲੱਗਿਆ ਰਹਿੰਦਾ। ਹਰ ਕੈ ਨਾਏ ਸਦਾ ਹਰਿਆਵਲੀ ਫਿਰ ਸੁੱਕੈ ਨਾ ਕੁਮਲਾਏ। ਹਰੀ ਦੇ ਨਾਮ ਜਪਣੇ ਕਰਕੇ ਸ਼ੁਭ ਗੁਣਾਂ ਦੀ ਖੇਤੀ ਹੈ, ਉਹ ਸਦਾ ਹੀ ਹਰੀ ਭਰੀ ਰਹਿੰਦੀ ਹੈ, ਜੋ ਫਿਰ ਕਦੇ ਸੁੱਕਦੀ ਨਹੀਂ, ਨਾ ਕਮਲਾਉਂਦੀ ਹੈ। ਨਾ ਥੋੜ੍ਹੇ ਗੁਣਾਂ ਦਾ ਭਾਵ ਹੁੰਦਾ, ਨਾ ਹੀ ਬਹੁਤਿਆਂ ਗੁਣਾਂ ਦਾ ਭਾਵ ਹੁੰਦਾ। ਬਿਨ ਸਤਿਗੁਰ ਕਿਨੈ ਨਾ ਪਾਇਓ ਮਨ ਵੇਖੋ ਕੋ ਪਤੀਆ ਏ। 1277 ਅੰਗ 'ਤੇ ਕਹਿੰਦੇ ਨੇ ਬਚਨ ਕਿ ਸਤਿਗੁਰਾਂ ਤੋਂ ਬਿਨਾਂ ਸ਼ੁਭ ਗੁਣਾਂ ਨੂੰ ਕਿਸੇ ਨੇ ਪਾਇਆ ਨਹੀਂ। ਬੇਸ਼ੱਕ ਆਪਣੇ ਮਨ ਵਿੱਚ ਕੋਈ ਪਤੀਆਏ ਨਿਸ਼ਚੇ ਕਰਕੇ ਜਾਂ ਪਰਤਾ ਕੇ ਦੇਖ ਲਓ ਕਿ ਸ਼ੁਭ ਗੁਣ ਸਤਿਗੁਰੂ ਹੀ ਬਖਸ਼ਿਸ਼ ਕਰਦੇ ਨੇ, ਬਾਕੀ ਕਿਸੇ ਕੋਲੋਂ ਸ਼ੁਭ ਗੁਣ ਮਿਲ ਨਹੀਂ ਸਕਦੇ। ਹਰ ਕਿਰਪਾ 'ਤੇ ਸਤਿਗੁਰ ਪਾਈਐ ਭੇਟੈ ਸਹਿਜ ਸੁਭਾਏ। ਹਰੀ ਦੀ ਕਿਰਪਾ 'ਤੇ ਸਤਿਗੁਰ ਪ੍ਰਾਪਤ ਕਰੀਦੇ ਨੇ, ਹਰੀ ਦੀ ਕਿਰਪਾ ਹੋ ਜੇ ਤਾਂ ਸਤਿਗੁਰੂ ਪਾਈਦੇ ਨੇ ਅਤੇ ਸਹਿਜ ਸੁਭਾਏ ਸ਼ਾਂਤੀ ਸੁਭਾਅ ਪ੍ਰਾਪਤ ਕਰੀਦਾ। ਸਤਿਗੁਰਾਂ ਦੀ ਕਿਰਪਾ 'ਤੇ ਸ਼ੁਭ ਗੁਣਾਂ ਨੂੰ ਪਾਈਏ ਤਾਂ ਹਰੀ ਸਹਿਜ ਸੁਭਾਏ ਮਿਲ ਜਾਂਦੇ ਨੇ। ਮਨਮੁਖ ਭਰਮ ਭੁਲਾਇਆ ਬਿਨ ਭਾਗਾਂ ਹਰ ਧਨ ਨਾ ਪਾਏ। ਮਨਮੁਖਾਂ ਨੂੰ ਭਰਮ ਵਿੱਚ ਭੁਲਾਇਆ ਹੋਇਆ, ਭਾਗਾਂ ਤੋਂ ਬਿਨਾਂ ਹਰੀ ਧਨ ਪ੍ਰਾਪਤ ਨਹੀਂ ਹੁੰਦਾ, ਮਨਮੁਖਾਂ ਨੂੰ ਭਰਮ ਨੇ ਭੁਲਾ ਦਿੱਤਾ, ਇਸ ਕਰਕੇ ਉਹਨਾਂ ਭਾਗਹੀਣਿਆਂ ਤੋਂ ਹਰੀ ਧਨ ਨਹੀਂ ਪਾਇਆ ਜਾਂਦਾ। ਤ੍ਰੈ ਗੁਣ ਸਭਾ ਧਾਤ ਹੈ ਪੜ ਪੜ ਕਰਹਿ ਵਿਚਾਰ। ਤਿੰਨ ਗੁਣ ਰਚਿਤ ਸਾਰਾ ਸੰਸਾਰ ਧਾ ਜਾਣੇ ਵਾਲਾ ਭਾਵ ਮਿਥਿਆ। ਇਹ ਜੀਵ ਪੋਥੀਆਂ ਨੂੰ ਪੜ ਪੜ ਕੇ ਤਿੰਨਾਂ ਗੁਣਾਂ ਦਾ ਵਿਚਾਰ ਕਰਦੇ ਨੇ। ਪਹਿਲਾਂ ਕਹਿ ਆਏ ਸ਼ੁਰੂ ਦੇ ਵਿੱਚ ਵੀ ਵੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ। ਮੁਕਤ ਕਦੇ ਨਾ ਹੋਵੇ, ਨਹ ਪਾਇਨ ਮੋਖ ਦੁਆਰ। ਉਹਨਾਂ ਨੂੰ ਕਦੇ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾ ਹੀ ਉਹ ਮੋਖ ਦੁਆਰ ਗਿਆਨ ਨੂੰ ਪ੍ਰਾਪਤ ਕਰ ਸਕਦੇ ਨੇ। ਬਿਨ ਸਤਿਗੁਰ ਬੰਧਨ ਨਾ ਟੁੱਟਹੀ, ਨਾਮ ਨਾ ਲੱਗੈ ਪਿਆਰ। ਸਤਿਗੁਰਾਂ ਤੋਂ ਬਿਨਾਂ ਮੋਹ ਦੇ ਬੰਧਨ, ਜਨਮ ਮਰਨ ਦੇ ਬੰਧਨ ਨਹੀਂ ਟੁੱਟਦੇ, ਨਾ ਹੀ ਪਰਮੇਸ਼ਰ ਦੇ ਵਿੱਚ ਨਾਮ ਦੇ ਵਿੱਚ ਪਿਆਰ ਲੱਗਦਾ। ਪੜ੍ਹ ਪੜ੍ਹ ਪੰਡਿਤ ਮੋਨੀ ਥੱਕੇ, ਵੇਦਾਂ ਕਾ ਅਭਿਆਸ। ਵੇਦਾਂ ਦਾ ਪਾਠ ਪੜ੍ਹ ਪੜ੍ਹ ਕੇ ਪੰਡਿਤ ਥੱਕ ਗਏ ਹੈ ਅਤੇ ਅਭਿਆਸ ਕਰਦੇ ਹੋਏ ਮੋਨੀ ਥੱਕ ਗਏ ਨੇ। ਹਰ ਨਾਮ ਚਿੱਤ ਨਾ ਆਵਈ, ਨਹਿ ਨੇਜ ਕਰ ਹੋਵੈ ਵਾਸ। ਚਿੱਤ ਵਿੱਚ ਹਰੀ ਨਾਮ ਚੇਤੇ ਆਉਂਦਾ ਹੀ ਨਹੀਂ, ਇਸ ਕਰਕੇ ਆਪਣੇ ਸਰੂਪ ਰੂਪੀ ਘਰ ਵਿੱਚ ਵਾਸਾ ਨਹੀਂ ਹੁੰਦਾ। ਜਮ ਕਾਲ ਸਿਰਹੋਂ ਨਾ ਉਤਰੈ, ਅੰਤਰ ਕਪਟ ਵਿਨਾਸ਼। ਜੰਮਣਾ ਅਤੇ ਕਾਲ ਹੁੰਦਾ ਮਰਨਾ, ਜਮ ਕਾਲ ਸਿਰ ਤੋਂ ਉਤਰਦਾ ਨਹੀਂ, ਭਾਵ ਪਰੇ ਹਟਦਾ ਨਹੀਂ। ਹਿਰਦੇ ਅੰਦਰ ਕਪਟ ਹੋਣ ਕਰਕੇ ਜੀਵ ਦਾ ਵਿਨਾਸ਼ ਹੁੰਦਾ। ਹਰ ਨਾਵੈ ਨੋ ਸਭ ਕੋ ਪ੍ਰਤਾਪ ਦਾ, ਵਿਣ ਭਾਗਾਂ ਪਾਇਆ ਨਾ ਜਾਏ। ਵਾਹਿਗੁਰੂ ਨਾਮ ਨੂੰ ਸਭ ਕੋਈ ਪ੍ਰਤਾਪ ਦਾ ਹੁੰਦਾ, ਭਾਵ ਚਾਹੁੰਦਾ ਹੈ, ਸਾਰੇ 'ਚ ਕਹਿੰਦੇ ਮੈਂ ਨਾਮ ਜਪਣਾ ਚਾਹੁੰਦਾ, ਪਰ ਚੰਗੇ ਭਾਗ ਵੀ ਤਾਂ ਹੋਣ। ਸਤਿਗੁਰੂ ਕਹਿੰਦੇ ਉੱਤਮ ਭਾਗਾਂ ਤੋਂ ਬਿਨਾਂ ਪਾਇਆ ਨਹੀਂ ਜਾਂਦਾ ਨਾਮ। ਨਦਰ ਕਰੇ ਗੁਰ ਭੇਟੀ ਹੈ, ਹਰ ਨਾਮ ਵਸੈ ਮਨ ਆਏ। ਪਰਮੇਸ਼ੁਰ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰੂ ਮਿਲਦੇ ਹਨ ਅਤੇ ਮਨ ਵਿੱਚ ਹਰੀ ਨਾਮ ਆ ਕੇ ਵੱਸਦਾ। ਨਾਨਕ ਨਾਮੇ ਹੀ ਪਤ ਉਪਜੈ, ਹਰ ਸਿਉਂ ਰਹਾਂ ਸਮਾਏ। ਮਹਾਰਾਜ ਕਥਨ ਕਰਦੇ ਨੇ ਨਾਮ ਸਿਮਰਨ ਤੋਂ ਬਿਨਾਂ ਇੱਜ਼ਤ ਪੈਦਾ ਨਹੀਂ ਹੁੰਦੀ। ਨਾਮ ਸਿਮਰਨ ਕਰਕੇ ਹਰੀ ਨਾਲ ਸਮਾ ਰਹਿੰਦਾ ਜੀਵ। ਮਲਾਰ ਮਹੱਲਾ ਤੀਜਾ, ਅਸ਼ਟਪਦੀ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਲਾਰ ਰਾਗ ਦੇ ਤੀਜੇ ਪਾਤਸ਼ਾਹ ਬਖਸ਼ਿਸ਼ ਕਰਦੇ ਅਸ਼ਟਪਦੀ ਦੂਸਰੇ ਘਰ ਸੁਰਤਾਰ ਚੁਕਾਉਣ ਦਾ ਹੁਕਮ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਹਰ ਹਰ ਕਿਰਪਾ ਕਰੇ ਗੁਰ ਕੀ ਕਾਰ ਲਾਏ। ਜਦੋਂ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਹਰ ਹਰ ਜੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਜਗਿਆਸੂ ਨੂੰ ਗੁਰਾਂ ਦੀ ਸੇਵਾ ਰੂਪ ਕਾਰ ਵਿੱਚ ਲਗਾਉਂਦਾ। ਫਿਰ ਜਗਿਆਸੂ ਕੀ ਕਰਦਾ, ਦੁੱਖ ਪੱਲਰ ਹਰ ਨਾਮ ਵਸਾਏ। ਬੁੱਧੀ ਰੂਪ ਪੱਲਰ ਪੱਲੇ ਵਿੱਚੋਂ ਦੁੱਖਾਂ ਨੂੰ ਪੱਲਰ ਤਿਆਗ ਕੇ ਹਰੀ ਨਾਮ ਨੂੰ ਹਿਰਦੇ 'ਚ ਵਸਾ ਲੈਂਦਾ। ਸਾਚੀ ਗਤ ਸਾਚੈ ਚਿੱਤ ਲਾਏ, ਗੁਰ ਕੀ ਬਾਣੀ ਸ਼ਬਦ ਸੁਣਾਏ। ਸੱਚ ਸਰੂਪ ਵਿੱਚ ਚਿੱਤ ਦੇ ਲਗਾਉਣ ਕਰਕੇ ਸੱਚ ਦੀ ਗਤ ਹੁੰਦੀ ਪ੍ਰਾਪਤੀ, ਗਤ ਸੱਚ ਦੀ ਪ੍ਰਾਪਤੀ ਹੁੰਦੀ ਹੈ। ਉਹਦੀ ਗਤ ਰੀਤੀ ਸਭ ਸੱਚੀ ਹੈ, ਕਿਉਂਕਿ ਉਹ ਹੋਰਨਾਂ ਨੂੰ ਵੀ ਗੁਰਾਂ ਦੀ ਉਪਦੇਸ਼ ਬਾਣੀ ਸੁਣਾਉਂਦੇ ਨੇ। ਮਨ ਮੇਰੇ ਹਰ ਹਰ ਸੇਵ ਨਿਧਾਨ, ਇਹ ਮੇਰੇ ਪਿਆਰੇ ਨਿਧਾਨ ਨਿਧੀਆਂ ਦੇ ਖਜ਼ਾਨੇ, ਹਰ ਹਰ ਨੂੰ ਸੇਵਣਾ ਕਰ ਪਿਆਰਿਆ। ਗੁਰਮੁਖਾ ਗੁਰ ਕਿਰਪਾ ਤੇ ਹਰ ਧਨ ਪਾਈਐ, ਅੰਨ ਦਿਨ ਲਾਗੈ ਸਹਿਜ ਧਿਆਨ ਰਹਾਓ। ਗੁਰਾਂ ਦੀ ਕਿਰਪਾ ਕਰਕੇ ਹਰੀ ਨਾਮ ਧਨ ਪਾਈਦਾ ਅਤੇ ਰਾਤ ਦਿਨ ਸਹਿਜ ਪਦ ਵਿੱਚ ਧਿਆਨ ਲੱਗ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਬਿਨ ਫਿਰ ਕਾਮਣ ਕਰੇ ਸਿੰਗਾਰ, ਦੋ ਚਾਰਣੀ ਕਹੀਐ ਨਿਤ ਹੋਏ ਖੁਆਰ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ, ਜੋ ਦੁਹਾਗਣੀ ਇਸਤਰੀ ਪਤੀ ਤੋਂ ਬਿਨਾਂ ਸ਼ਿੰਗਾਰ ਕਰਦੀ ਹੈ, ਉਹ ਦੋ ਚਾਰਣੀ ਕਹੀਦੀ ਅਤੇ ਨਿਤਾ ਪ੍ਰਤੀ ਖੁਆਰ ਖਰਾਬ ਹੁੰਦੀ ਹੈ। ਮਨਮੁਖ ਕਾ ਇਹੋ ਬਾਦ ਆਚਾਰ, ਬਹੁ ਕਰਮ ਦ੍ਰਿੜਾਵ ਹੈ ਨਾਮ ਵਿਸਾਰ। ਇਸੇ ਤਰ੍ਹਾਂ ਮਨਮੁਖ ਦਾ ਇਹ ਸਾਰਾ ਜਿਹੜਾ ਆਚਾਰ ਕਰਤੱਵ ਹੈ, ਬਾਦ ਭਾਵ ਵਿਅਰਥ ਹੈ, ਕਿਉਂਕਿ ਨਾਮ ਨੂੰ ਭੁਲਾ ਕੇ ਆਪ ਬਹੁਤ ਸਾਰੇ ਕਰਮ ਦ੍ਰਿੜ ਕਰਦਾ ਹੈ ਅਤੇ ਹੋਰਨਾਂ ਨੂੰ ਵੀ ਕਰਮ ਦ੍ਰਿੜਾਉਂਦਾ। ਉਹ ਗੁਰਮੁਖ ਕਾਮਣ ਬਣਿਆ ਸੀ ਗਾਰ, ਸਬਦੇ ਫਿਰ ਰਾਖਿਆ ਔਰ ਧਾਰ। ਗੁਰਮੁਖ ਜਿਹੜੀਆਂ ਇਸਤਰੀਆਂ ਦਾ ਸ਼ਿੰਗਾਰ ਸੋਭਨੀਕ ਹੋਇਆ, ਕਿਉਂਕਿ ਉਹਨਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਪਤੀ ਨੂੰ ਹਿਰਦੇ ਅੰਦਰ ਧਾਰਨ ਕਰ ਰੱਖਿਆ। ਏਕ ਪਛਾਣ ਹੈ ਹਉਮੈ ਮਾਰ, ਸੋਭਾ ਵੰਤੀ ਕਹੀਆ ਨਾਰ। ਉਹਨੇ ਹੰਗਤਾ ਮਮਤਾ ਨੂੰ ਮਾਰ ਕੇ ਇੱਕ ਵਾਹਿਗੁਰੂ ਨੂੰ ਪਛਾਣ ਲਿਆ, ਇਸ ਕਰਕੇ ਉਹ ਇਸਤਰੀ ਸੋਭਾ ਵਾਲੀ ਕਹੀ ਜਾਂਦੀ ਹੈ। ਬਿਨ ਗੁਰਦਾਤੇ ਕਿਨੇ ਨਾ ਪਾਇਆ, ਬਿਨ ਗੁਰਦਾਤੇ ਕਿਨੇ ਨਾ ਪਾਇਆ, ਮਨਮੁਖ ਲੋਭ ਦੂਜੈ ਲੋਭ ਆਇਆ। ਦਾਤੇ ਗੁਰੂ ਤੋਂ ਬਿਨਾਂ ਕਿਸੇ ਨੇ ਵੀ ਪਰਮੇਸ਼ਰ ਨੂੰ ਨਹੀਂ ਪਾਇਆ। ਲੋਭੀ ਮਨਮੁਖ ਜਿਹੜੇ ਹੁੰਦੇ ਨੇ ਉਹ ਦਵੈਸ਼ ਈਰਖਾ ਭਾਵ ਵਿੱਚ ਲੁਭਾਏਮਾਨ ਹੋ ਰਹੇ ਨੇ। ਮਨਮੁਖ ਤਾਂ ਦੂਜੇ ਪਦਾਰਥਾਂ ਦੇ ਲੋਭ ਵਿੱਚ ਲੁਭਾਏਮਾਨ ਹੋ ਰਿਹਾ। ਐਸੇ ਗਿਆਨੀ ਬੂਝੋ ਕੋਏ, ਬਿਨ ਗੁਰ ਭੇਟੇ ਮੁਕਤ ਨਾ ਹੋਏ। ਭਾਵੇਂ ਕਿਸੇ ਗਿਆਨੀ ਤੋਂ ਬੂਝੋ, ਪੁੱਛ ਲਓ ਜਾ ਕੇ, ਸਾਰੇ ਇਸੇ ਤਰ੍ਹਾਂ ਕਹਿੰਦੇ ਬ੍ਰਹਮ ਗਿਆਨੀ, ਬਈ ਗੁਰੂ ਨੂੰ ਮਿਲੇ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ। ਬ੍ਰਹਮ ਗਿਆਨੀ ਇਹ ਕਹਿੰਦੇ ਨੇ, ਇਹ ਗੱਲ ਧਿਆਨ ਦਿਓ। ਕਹਿ ਕਹਿ ਕਹਿਣ ਕਹਿ ਸਭ ਕੋਏ, ਬਿਨ ਮਨ ਮੂਏ ਭਗਤ ਨਾ ਹੋਏ। ਕਹੇ ਹੋਏ ਕਹਿਣ ਹੁੰਦਾ ਪ੍ਰਸੰਗਾਂ ਨੂੰ, ਕਹਿਣੇ ਵਾਲਾ ਹੋ ਕੇ ਸਭ ਕੋਈ ਕਹਿੰਦਾ, ਪਿੱਛੋਂ ਚੱਲੀਆਂ ਆਈਆਂ ਗੱਲਾਂ ਉਹ ਸੁਣ ਸੁਣ ਕੇ ਪੜ੍ਹ ਪੜ੍ਹ ਕੇ ਸਾਰੇ ਕਹੀ ਜਾਂਦੇ ਆ, ਪਰ ਮਨ ਦੇ ਮਰੇ ਤੋਂ ਬਿਨਾਂ ਭਗਤੀ ਕਬੂਲ ਨਹੀਂ ਪੈਂਦੀ, ਪ੍ਰਵਾਨ ਨਹੀਂ ਹੁੰਦੀ ਆ। ਗਿਆਨ ਮਤੀ ਕਮਲ ਪ੍ਰਗਾਸ ਤਿਤ ਘਟ ਨਾਮੈ ਨਾਮ ਨਿਵਾਸ। ਜਿਹਦੀ ਮਤੀ ਗਿਆਨ ਦੇ ਗ੍ਰਹਿਣ ਕਰਨ ਯੋਗ ਹੈ ਉਹਦਾ ਹਿਰਦਾ ਕੌਲ ਪ੍ਰਗਾਸ ਹੈ, ਖਿੜਿਆ ਰਹਿੰਦਾ। ਸੋ ਜਿਸ ਘਟ ਵਿੱਚ ਨਾਮ ਸਿਮਰਨ ਹੈ ਉਸੇ ਘਟ ਵਿੱਚ ਨਾਮੀ ਦਾ ਨਿਵਾਸ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਈ ਪ੍ਰਕਾਰ ਦੇ ਬੜੇ ਸੋਹਣੇ ਬਚਨ ਜਿਹੜੇ ਆ ਉਹ ਨਾਲ ਨਾਲ ਆਪਾਂ ਲਿਖ ਵੀ ਲੈਣੇ ਚਾਹੀਦੇ ਹੁੰਦੇ ਆ। ਵਾਰ ਵਾਰ ਫਿਰ ਇੰਨੀ ਖੋਜ ਬਾਅਦ 'ਚ ਹੋਊਗੀ, ਜਾਂ ਤਾਂ ਫਿਰ ਕਿਤਨੇ ਸੁੰਦਰ ਬਚਨ ਮਹਾਰਾਜ ਦੱਸ ਦਿੰਦੇ ਨੇ ਆਪਾਂ ਨੂੰ। ਆਉ ਮੈਂ ਭਗਤ ਕਰੇ ਸਭ ਕੋਏ, ਨਾ ਮਨ ਭੀਜੈ ਨਾ ਸੁੱਖ ਹੋਏ। ਸਭ ਕੋਈ ਹਉਮੈ ਵਿੱਚ ਭਗਤੀ ਕਰਦਾ। ਦੇਖੋ ਭਗਤੀ ਤਾਂ ਆਪਾਂ ਸਾਰੇ ਦੁਨੀਆ ਦੇ, ਫਲਾਨਾ ਬੜਾ ਵਾਹਿਗੁਰੂ ਵਾਹਿਗੁਰੂ ਕਰਦਾ, ਫਲਾਨਾ ਬੰਦਾ ਬੜਾ ਪਾਠ ਕਰਦਾ, ਫਲਾਨਾ ਬੰਦਾ ਬੜਾ ਐਂ ਕਰਦਾ, ਉਹ ਫਲਾਨਾ ਦਾ ਬੜਾ ਕਥਾ ਕੀਰਤਨ ਕਰਦਾ, ਪਰ ਉਹ ਨਹੀਂ ਦੇਖਦੇ ਆਪਾਂ ਵੀ ਉਹ ਹਉਮੈ ਬੜੀ ਕਰਦਾ। ਸਤਿਗੁਰੂ ਕਹਿੰਦੇ ਜਿਹੜੇ ਹਉਮੈ 'ਚ ਕਰਦੇ ਉਹ ਮੇਰੇ ਦਰ 'ਤੇ ਪ੍ਰਵਾਨ ਹੀ ਨਹੀਂ ਹੈਗੇ। ਮੈਂ ਕੀ ਕਿਹਾ? ਕਹਿੰਦੇ ਹਉਮੈ ਛੱਡ ਕੇ ਭਗਤੀ ਕਰ, ਹਉਮੈ ਛੱਡ ਕੇ ਤੂੰ ਸੇਵਾ ਕਰ, ਹਉਮੈ ਛੱਡ ਕੇ ਸਿਮਰਨ ਕਰੀ। ਜੇ ਤੂੰ ਹਉਮੈ ਕਰੇਗਾ ਮੇਰਾ ਕੁਛ ਨਹੀਂ ਲੱਗਦਾ, ਨਾ ਮੈਂ ਤੇਰੀ ਕੀਤੀ ਹੋਈ ਕੋਈ ਪ੍ਰਵਾਨ ਹੀ ਕਰਨੀ। ਇਸ ਕਰਕੇ ਤੂੰ ਪਹਿਲਾਂ ਹਉਮੈ ਛੱਡ ਆਪਣੀ। ਤੂੰ ਕਰਦਾ, ਮੇਰੀ ਜੋਤ ਤੇਰੇ ਅੰਦਰ ਆ, ਮੈਂ ਸਰੀਰ ਤੈਨੂੰ ਦਿੱਤਾ, ਜੋਤ ਅੰਦਰ ਰੱਖੀ ਹੋਈ ਆ, ਬੁੱਧੀ ਮੈਂ ਬਖਸ਼ੀ ਹੈ, ਸੋਝੀ ਮੈਂ ਬਖਸ਼ੀ ਹੈ, ਸਾਰਾ ਕੁਛ ਕਰਦਾ ਕਰਾਉਂਦਾ ਮੇਰੇ ਰਾਹੀਂ ਹੈ, ਅਰਦਾਸਾਂ ਕਰ ਕਰਕੇ ਤੂੰ ਮੈਥੋਂ ਸਭ ਕੁਝ ਲਿਆ। ਹੁਣ ਤੂੰ ਮੁੱਕਰੀ ਜਾਂਦਾ ਕਿ ਹੁਣ ਤੂੰ ਕਹਿੰਦਾ ਮੈਂ ਕਰਦਾ, ਕਿਤੇ ਲੈ ਲੈ ਮੁੱਕਰ ਪਾਏ, ਕਿਤੇ ਮੂਰਖ ਆਈ ਕਾਏ, ਦਸ ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਕੋਟ ਗਵਾਵੈ। ਇਸ ਕਰਕੇ ਤੂੰ ਕੀ ਕਰਦਾ? ਕੁਛ ਵੀ ਨਹੀਂ ਕਰਦਾ ਹੈ। ਮਹਾਰਾਜ ਕਹਿੰਦੇ ਜਦੋਂ ਮਾੜਾ ਜਿਹਾ ਕਰਨ ਲੱਗ ਜਾਂਦਾ, ਜਿਹਦੇ ਹੀ ਰੌਲਾ ਪਾਉਣ ਲੱਗ ਜਾਂਦਾ, ਮੈਂ ਕਰਦਾ ਮੈਂ ਕਰਦਾ, ਕਹਿੰਦੇ ਜਾ ਉੱਥੇ ਤੁਰਿਆ ਫਿਰ, ਜਿੰਨਾ ਮਰਜ਼ੀ ਕਰ ਤੇਰਾ ਪ੍ਰਵਾਨ ਹੀ ਨਹੀਂ ਹੋਣਾ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਫਲਾਨੇ ਨੇ ਬੜੇ ਸਾਲ 40 ਸਾਲ ਲਾਏ, 50 ਲਾਏ, ਸਾਰੀ ਜ਼ਿੰਦਗੀ ਲਾਈ ਹੈ। ਇਹ ਤਾਂ ਸੱਚਖੰਡ ਜਾ ਕੇ ਪਤਾ ਲੱਗਦਾ, ਜਾਂ ਦਰਵਾਜ਼ੇ 'ਤੇ ਮਹਾਰਾਜ ਖੜ੍ਹ ਜਾਂਦੇ ਆ ਕੇ, ਦਰਵਾਜ਼ੇ 'ਚ ਖੜ੍ਹ ਕੇ ਪਿੱਛੇ ਨੂੰ ਮੋੜਦੇ, ਜਲ ਚਲੋ ਵਾਪਸ ਉੱਥੇ ਆ ਗਿਆ, ਤੂੰ ਇੰਨੀ ਹਉਮੈ ਕਰਕੇ ਪੁਆੜੇ ਪਾ ਕੇ ਭੱਜਾ ਇੱਥੋਂ। ਇੰਨਾ ਕਰਦੇ ਜਿੰਨੀ ਮਰਜ਼ੀ ਕਮਾਈ ਹੋਵੇ, ਕਈਆਂ ਦੀ ਇੰਨੀ ਇੰਨੀ ਕਮਾਈ ਆ, ਉਹਨਾਂ ਨੂੰ ਸੱਚਖੰਡ 'ਚ ਵੜਨੀ ਨਹੀਂ ਦਿੰਦੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹਉਮੈ ਨਾ ਕਰੋ, ਨਿਮਰਤਾ ਵਿੱਚ ਭਾਵੇਂ ਥੋੜ੍ਹਾ ਕਰ ਲਓ, ਨਿਮਰਤਾ ਰੱਖੋ। ਇਹ ਵੀ ਬੇਨਤੀ ਕਰੋ ਵੀ ਮਹਾਰਾਜ ਇਹ ਪ੍ਰਵਾਨ ਕਰ ਲਿਓ ਜੀ ਸਾਡਾ ਗਰੀਬਾਂ ਦਾ। ਇਹ ਨਹੀਂ ਕਹਿਣਾ ਜੀ ਮੈਂ ਇੰਨੀ ਭਗਤੀ ਕੀਤੀ, ਇੰਨੇ ਪਾਠ ਕੀਤੇ ਨੇ, ਮੈਨੂੰ ਕਿਉਂ ਨਹੀਂ ਆਕੜ ਕੇ ਥੋੜ੍ਹੀ ਹੁੰਦੀ ਗੱਲ ਉੱਥੇ ਕੋਈ। ਉੱਥੇ ਤਾਂ ਨਿਮਰਤਾ ਵਾਸਤੇ ਭਗਤੀ ਕੀਤੀ, ਜੇ ਭਗਤੀ ਕਰਕੇ ਨਿਮਰਤਾ ਨਹੀਂ ਆਈ ਫਿਰ ਭਗਤੀ ਦਾ ਫਾਇਦਾ ਕੀ ਹੋਇਆ? ਸਤਿਗੁਰੂ ਕਹਿੰਦੇ ਨੇ ਹਉਮੈ ਭਗਤ ਕਰੇ ਸਭ ਕੋਏ, ਨਾ ਮਨ ਭੀਜੈ ਨਾ ਸੁੱਖ ਹੋਏ। ਇਸ ਲਈ ਉਹਨਾਂ ਦਾ ਮਨ ਨਾ ਭਗਤੀ 'ਚ ਭੇਜਦਾ, ਨਾ ਹੀ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ। ਕਹਿ ਕਹਿ ਕਹਿਣ ਆਪ ਜਾਣ ਆਏ, ਬਿਰਥੀ ਭਗਤ ਸਭ ਜਨਮ ਗਵਾਏ। ਹੁਣ ਮੈਂ ਕਹਿੰਦਾ ਜੇ ਕੋਈ ਕਹੇ ਵੀ ਠਾਕੁਰ ਸਿੰਘ ਨੇ ਗੱਲ ਕਹੀ ਹੈ, ਠਾਕੁਰ ਸਿੰਘ ਕੌਣ ਹੈ ਮਿੱਟੀ? ਇਹ ਤਾਂ ਤੀਜੇ ਪਾਤਸ਼ਾਹ ਦੇਖੋ ਕਹਿ ਰਹੇ ਨੇ ਵੀ, ਕਹਿਣ ਹੁੰਦਾ ਪ੍ਰਸੰਗਾਂ ਨੂੰ ਕਹਿ ਕਹਿ ਕੇ ਆਪਣੇ ਆਪ ਨੂੰ ਉੱਚਾ ਜਣਾਉਂਦੇ ਲੋਕ, ਆਪਣੀ ਮਤ ਦੁਆਰਾ ਕਈ ਵਾਰ ਗੁਰਮਤ ਨੂੰ ਵੀ ਉਲਟਾ ਕੇ, ਬੜੀ ਭਗਤੀ ਤੋਂ ਬਾਅਦ ਕਈ ਲੋਕਾਂ ਨੇ ਇੰਨੀ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਕੀਤੀ, ਭਗਤੀ ਵੀ ਕੀਤੀ, ਬੜਾ ਕੁਛ ਕਰ ਕਰਾ ਕੇ ਸਾਰੀਆਂ ਗੱਲਾਂ, ਜਦ ਸੱਚਖੰਡ ਗਏ ਤਾਂ ਉੱਥੇ ਪ੍ਰਵਾਨ ਨਾ ਹੋਏ, ਉਹਦਾ ਫਾਇਦਾ ਕੀ ਹੋਇਆ? ਫਿਰ ਸਤਿਗੁਰੂ ਕਹਿੰਦੇ ਉਹਦੀ ਸਾਰੀ ਭਗਤੀ ਬੇਅਰਥ ਹੋ ਗਈ ਅਤੇ ਮਨੁੱਖਾ ਜਨਮੂ ਵਿਅਰਥ ਗਵਾ ਲਿਆ। ਉਹਨੇ ਉਹ ਹਉਮੈ 'ਚ ਕਮਾਈ ਕਰਨੀ ਸੀ, ਤੂੰ ਤੇਰੀ ਨਹੀਂ ਪ੍ਰਵਾਨ ਹੈਗੀ, ਇੱਥੇ ਜਿੰਨਾ ਮਰਜ਼ੀ ਰੌਲਾ ਪਾਓ, ਕਲਯੁੱਗ ਦਾ ਟਾਈਮ ਹੈ, ਪੁੱਠੀਆਂ ਰੀਤੀਆਂ, ਅਸੀਂ ਵੀ ਚੁੱਪ ਕਰ ਜਾਂਦੇ ਹਾਂ, ਅਸੀਂ ਹੁਣ ਦਬੇ ਬੈਠੇ ਹਾਂ। ਹਾਲਾਂਕਿ ਮੈਨੂੰ ਸਾਰਾ ਪਤਾ, ਮੈਂ ਸੱਚ ਕਹਿ ਰਿਹਾ ਬਿਲਕੁਲ ਸਾਰਿਆਂ ਨੂੰ, ਮੈਂ ਸਾਰਿਆਂ ਨੂੰ ਕਹਿੰਦਾ ਉਹ ਠੀਕ ਮੈਂ ਕਹਿ ਰਿਹਾ ਤੁਹਾਨੂੰ, ਗਾਹਾਂ ਬਹੁਤ ਬੁਰਾ ਹਾਲ ਹੁੰਦਾ, ਕਿਉਂਕਿ ਮਹਾਂਪੁਰਖਾਂ ਦੀ ਸੰਗਤ ਹੋਈ ਕਰਕੇ ਉਹ ਸਾਰਾ ਕੁਝ ਦੱਸੀ ਜਾਂਦੇ ਹੁੰਦੇ ਸੀ ਨਾਲ ਨਾਲ। ਬਾਬਾ ਹਰਨਾਮ ਸਿੰਘ ਜੀ ਖਾਲਸਾ, ਰਾਮਪੁਰ ਖੇੜੇ ਵਾਲੇ ਮਹਾਂਪੁਰਖ, ਬੜੀਆਂ ਚੀਜ਼ਾਂ ਦੱਸੀਆਂ ਸੀ ਉਹਨਾਂ ਨੇ ਮੈਨੂੰ, ਮੈਨੂੰ ਉਦੋਂ ਨੌਲੇਜ ਹੋਈ, ਮਹਾਂਪੁਰਖ ਸਾਰੇ ਦੱਸਦੇ ਹੁੰਦੇ ਸੀ। ਮੈਂ ਇਸ ਕਰਕੇ ਤੁਹਾਨੂੰ ਕਹਿਣਾ ਵੀ ਇਹ ਜਿਹੜੀਆਂ ਤੁਸੀਂ ਕਰਦੇ ਹੋ, ਇਹ ਆਪਣੇ ਆਪ ਨੂੰ ਜਿਹੜੇ ਕਹਿੰਦੇ ਮੈਂ ਬੜਾ ਸਿੰਘ ਹਾਂ, ਮੈਂ ਬੜਾ ਸਿੱਖ ਹੈ, ਅਸਲੀਅਤ ਤਾਂ ਕਿ ਜੋ ਕਲਗੀ ਧਰ ਮਹਾਰਾਜ ਦੇ ਸਾਹਮਣੇ ਖੜ੍ਹਨਾ ਉਦੋਂ ਪਤਾ ਲੱਗਣੀ ਆ, ਉਹ ਮੈਂ ਤਾਂ ਪੁੱਠੇ ਪਾਸੇ ਤੁਰਿਆ ਰਿਹਾ। ਫਿਰ ਇੰਨਾ ਪਛਤਾਉਂਦੇ ਆ, ਇੰਨਾ ਪਛਤਾਉਂਦੇ ਆ, ਮਹਾਰਾਜ ਕਹਿੰਦੇ ਜਾ ਲੈ ਜਨਮ ਹੋਰ, ਹੁਣ ਜਾ ਕੇ ਜਾ ਜੋੜੇ ਝਾੜ, ਹੁਣ ਸੰਗਤ ਦੇ ਜਿਹੜੀਆਂ ਆਕੜਾਂ ਦਿਖਾਉਂਦਾ ਸਭ ਨਿਕਲ ਜਾਂਦੀਆਂ ਉੱਥੇ ਜਾ ਕੇ। ਇਸ ਕਰਕੇ ਮੈਂ ਤਾਂ ਕਹਿੰਦਾ ਵਾਰ ਵਾਰ ਵੀ ਉੱਥੇ ਨਹੀਂ ਪ੍ਰਵਾਨ ਹੋਣਾ, ਪਹਿਲਾਂ ਨਿਮਰਤਾ 'ਚ ਆਓ। ਉਹਨਾਂ ਨੂੰ ਕੀ ਪ੍ਰਵਾਨ ਹੈ, ਤੁਹਾਨੂੰ ਕੀ ਪਤਾ ਕੀ ਪ੍ਰਵਾਨ ਆ ਉਹਨਾਂ ਨੂੰ? ਇਸ ਕਰਕੇ ਜਦ ਤੱਕ ਨਿਮਰਤਾ 'ਚ ਨਹੀਂ ਆਉਂਦੇ ਉਦੋਂ ਤੱਕ ਕੁਛ ਨਹੀਂ ਮਿਲਣਾ। ਸਾਰੀ ਖੋਜ ਉਪਰੰਤ ਹੀ ਮੈਂ ਇੱਥੇ ਪਹੁੰਚਿਆ ਕਿ ਜਿਹੜੀ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਟਕਸਾਲ ਦਾ ਵਿਦਿਆਰਥੀ, ਮੈਂ ਤਾਂ ਕਹਿੰਦਾ ਮੈਂ ਸਾਰੇ ਮੈਨੂੰ ਸਾਰਿਆਂ ਨਾਲ ਪਿਆਰ ਹੈ, ਸਾਰੇ ਜਥੇਬੰਦੀਆਂ ਨਾਲ ਪਿਆਰ ਹੈ, ਸਾਰੇ ਗੁਰਸਿੱਖਾਂ ਨਾਲ, ਸਾਰੇ ਪੰਥ ਨਾਲ, ਮੇਰੇ ਲਈ ਕੋਈ ਮਾੜਾ ਨਹੀਂ। ਪਰ ਮੈਂ ਇਹ ਸੋਚਦਾ ਇਹਦਾ ਭਲਾ ਕਿਵੇਂ ਹੋਵੇ, ਵੀ ਇਹ ਗਲਤ ਵਿਚਾਰਾ ਤੁਰਿਆ ਜਾ ਰਿਹਾ, ਇਹਨੂੰ ਚੰਗੇ ਪਾਸੇ ਕਿਵੇਂ ਲਾਈਏ। ਚਾਹੇ ਉਹ ਕੋਈ ਵੀ ਗੁਰਸਿੱਖ ਹੈ, ਚਾਹੇ ਕੋਈ ਵੀ ਜਥੇਬੰਦੀ ਹੈ, ਕੋਈ ਵੀ ਸੰਤ ਮਹਾਤਮਾ ਹੈ, ਕੋਈ ਵੀ ਕਿਸੇ ਪ੍ਰਕਾਰ ਦਾ ਵੀ ਹੈ, ਚਾਹੇ ਦੁਨੀਆਂ ਦਾ ਕੋਈ ਵੀ ਵਿਅਕਤੀ ਹੋਵੇ, ਆਪਾਂ ਹਰੇਕ ਦਾ ਭਲਾ ਸੋਚਦੇ ਹਾਂ। ਚਾਹੇ ਉਹ ਕਈ ਵਾਰ ਹੋਰ ਕੌਮਾਂ ਦੇ ਲੋਕ ਵੀ ਆ ਜਾਂਦੇ ਮੇਰੇ ਕੋਲ, ਮੈਂ ਉਹਨੂੰ ਸਮਝਦਾ ਇਹ ਰੱਬ ਦਾ ਬੰਦਾ, ਇਹਦੇ ਹਿਰਦੇ 'ਚ ਹੀ ਰੱਬ ਹੈ, ਮੈਂ ਉਹਦੇ ਧਰਮ ਮੁਤਾਬਕ ਵੀ ਉਹਨੂੰ ਉਪਦੇਸ਼ ਕਰ ਦਿੰਦਾ। ਉਹ ਵੀ ਕਹਿੰਦੇ ਵੀ ਸਾਨੂੰ ਅੱਜ ਤੱਕ ਇਹ ਗੱਲਾਂ ਕਿਸੇ ਨੇ ਦੱਸੀਆਂ ਨਹੀਂ। ਮੈਂ ਕਿਹਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਐਂ ਕਹਿੰਦੇ ਨੇ, ਤੂੰ ਐਂ ਚੱਲ ਕੇ ਦੇਖ। ਔਰ ਵਾਕਈ ਉਹਨਾਂ ਨੂੰ ਪ੍ਰਾਪਤੀ ਵੀ ਹੋਈ ਹੈ, ਪ੍ਰਕਾਸ਼ ਵੀ ਦਿਖਿਆ, ਕਿਰਪਾ ਵੀ ਹੋਈ ਹੈ। ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਕਹਿੰਦਾ, ਸਾਰੀ ਜਥੇਬੰਦੀਆਂ ਨੂੰ, ਬਈ ਦੇਖੋ ਗੱਲ ਇਹ ਹੈ, ਜਾਂ ਤਾਂ ਆਤਮ ਗਿਆਨੀ ਬਣੋ, ਜਾਂ ਤਾਂ ਤੁਹਾਨੂੰ ਪ੍ਰਕਾਸ਼ ਹੋਵੇ, ਜਾਂ ਕਿਸੇ ਆਤਮ ਗਿਆਨੀ ਦੀ ਸੰਗਤ ਕਰੋ, ਫਿਰ ਪਤਾ ਲੱਗਦਾ ਜਾ ਕੇ ਗੱਲਾਂ ਦਾ ਅਸਲੀਅਤ ਕੀ ਹੈ। ਕਿਉਂਕਿ ਗਲਤ ਤੁਰੇ ਜਾ ਰਹੇ ਹੋ ਤੁਸੀਂ। ਸਾਰੀ ਖੋਜ ਮੈਂ ਕਰਨ ਤੋਂ ਉਪਰੰਤ ਇੱਥੇ ਨਤੀਜੇ 'ਤੇ ਪਹੁੰਚਿਆ ਸੀ ਵੀ ਟਕਸਾਲ ਦੀ ਮਰਿਆਦਾ ਜਿਹੜੀ ਦਸਵੇਂ ਪਾਤਸ਼ਾਹ ਨੇ ਚਲਾਈ ਸੀ 1699 ਵਿੱਚ, ਅਤੇ 1704 ਵਿੱਚ ਦਮਦਮਾ ਸਾਹਿਬ, ਫਿਰ 1708 'ਚ ਹਜ਼ੂਰ ਸਾਹਿਬ, ਉਹ ਸਾਰੀ ਮਰਿਆਦਾ ਸੌਂਪ ਗਏ ਸੀ ਟਕਸਾਲ ਕੋਲ। ਇਹ ਮਰਿਆਦਾ ਅਸਲੀ ਹੈ ਜਿਹੜੀ ਟਕਸਾਲ ਕੋਲ ਆ। ਅਤੇ ਮੈਂ ਫਿਰ ਇਹ ਖੋਜ ਕੀਤੀ ਆਪ ਬ੍ਰਹਮ ਗਿਆਨੀਆਂ ਰਾਹੀਂ, ਗੁਰਮੁਖਾਂ ਰਾਹੀਂ। ਆਪ ਮਹਾਰਾਜ ਨੂੰ ਕਿਸੇ ਨੂੰ ਕਹਿਣਾ, ਮਹਾਰਾਜ ਨੂੰ ਬੁਲਾਓ, ਆਹ ਪਤਾ ਕਰੋ, ਆਹ ਗੱਲ ਦਾ ਪਤਾ ਕਰੋ, ਸਾਰਾ ਪਤਾ ਕਰਕੇ ਤਾਂ ਮੈਂ ਇਸ ਰਿਜ਼ਲਟ 'ਤੇ ਆਇਆ ਸੀ ਵੀ ਇਹ ਲੋਕਾਂ ਨੂੰ ਕੋਈ ਗੁੰਮਰਾਹ ਕਰ ਰਿਹਾ, ਸਾਡੇ ਪੰਥ ਨੂੰ ਕੋਈ ਖਰਾਬ ਕਰ ਰਿਹਾ, ਸਾਡਿਆਂ ਨੂੰ ਕੋਈ ਆਪਸ ਵਿੱਚ ਪਾੜੀ ਜਾਂਦਾ, ਔਰ ਮਰਿਆਦਾਵਾਂ ਦੇ ਉੱਤੇ ਲੜਾਈ ਜਾਂਦੇ ਨੇ ਸਾਨੂੰ। ਇਹਨਾਂ ਗੱਲਾਂ ਦਾ ਹਮੇਸ਼ਾ ਧਿਆਨ ਰੱਖੋ। ਆਪਾਂ ਸਾਰਿਆਂ ਨੇ ਮਿਲ ਕੇ ਚੱਲਣਾ, ਸਾਰੀਆਂ ਨੇ ਜਥੇਬੰਦੀਆਂ ਨੇ, ਹਰੇਕ ਨਹੀਂ, ਆਪਾਂ ਕਿਸੇ ਦੇ ਵਿਰੁੱਧ ਨਹੀਂ ਹਾਂ। ਮੈਨੂੰ ਪਤਾ ਕਈ ਗੁੰਮਰਾਹ ਹੋਏ ਆ, ਬਾਅਦ 'ਚ ਉਹ ਮਰ ਕੇ ਬਾਅਦ 'ਚ ਪਛਤਾਉਣਗੇ ਉੱਥੇ ਜਾ ਕੇ, ਜਦੋਂ ਧੂਕੜੀ ਸੋਈ ਚੰਗੀ। ਫਿਰ ਇਸ ਕਰਕੇ ਆਪਾਂ ਸਭ ਨੂੰ ਬੇਨਤੀ ਕਰਦੇ ਵੀ ਸੋਚ ਲਿਓ, ਵਿਚਾਰ ਲਿਓ, ਕਿਸੇ ਦੇ ਕਹੇ ਕਹਾਏ ਨਾ ਲੱਗੇ ਰਹੋ, ਆਪਣੀ ਆਤਮਾ ਨੂੰ ਪੁੱਛ ਕੇ ਦੇਖੋ ਅੰਦਰੋਂ ਸਭ ਕੁਛ, ਜਾਂ ਆਤਮਕ ਗਿਆਨੀ ਨੂੰ ਕਿਸੇ ਨੂੰ ਮਿਲ ਕੇ ਫਿਰ ਖੋਜ ਕਰਕੇ ਫਿਰ ਉਸ ਗੱਲ 'ਤੇ ਚੱਲਿਓ। ਇਹ ਨਾ ਹੋਵੇ ਧੋਖੇ 'ਚ ਹੀ ਮਾਰੇ ਜਾਓ ਸਾਰੇ ਜਾਣੇ, ਫਿਰ ਧੋਖੇ 'ਚ ਰਹਿ ਜਾਓ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਇੱਥੇ ਅੱਜ ਬਹੁਤ ਸਖਤੀ ਨਾਲ ਹਦਾਇਤ ਕਰਦੇ ਨੇ, ਬਿਰਥੀ ਭਗਤ ਸਭ ਜਨਮ ਗਵਾਏ। ਉਹ ਤੇਰੀ ਭਗਤੀ ਬੇਅਰਥ ਹੈ, ਉਹ ਤੇਰਾ ਜਨਮ ਬੇਅਰਥ ਹੈ, ਨਾਲ ਉੱਥੇ ਭਗਤੀ ਕੀਤੀ ਵੀ ਫਿਰ ਗਵਾ ਵੀ ਨਹੀਂ, ਫਿਰ ਫਾਇਦਾ ਕੀ ਹੋਇਆ ਜੇ ਉੱਥੇ ਜਾ ਕੇ ਨੁਕਸਾਨ ਹੀ ਖਾਣਾ ਅੱਗੇ। ਮਹਾਰਾਜ ਫਿਰ ਭਗਤੀ ਹੁੰਦੀ ਕੀ ਹੈ, ਕਿਵੇਂ ਕਰੀਏ, ਭਗਤ ਹੁੰਦੇ ਕੌਣ ਨੇ? ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਆ, ਸੇ ਭਗਤ ਸਤਿਗੁਰ ਮਨ ਭਾਏ, ਅੰਦਿਨ ਨਾਮ ਰਹੇ ਲਿਵ ਲਾਏ। ਅਸਲ ਭਗਤ ਉਹੀ ਹਨ ਜੋ ਸਤਿਗੁਰਾਂ ਦੇ ਮਨ ਵਿੱਚ ਭਾ ਗਏ ਹਨ ਅਤੇ ਰਾਤ ਦੇ ਨਾਮੀ ਦੇ ਨਾਮ ਸਿਮਨ ਵਿੱਚ ਲਿਵ ਲਗਾ ਰਹੇ ਨੇ। ਮਹਾਰਾਜ ਨੂੰ ਪਹਿਲਾਂ ਭਾਉਣਾ ਹੈ, ਚੰਗੇ ਲੱਗਣਾ ਹੈ, ਜੇ ਉਹਨਾਂ ਨੂੰ ਨਹੀਂ ਭਾਏ ਫਿਰ ਕੁਛ ਵੀ ਨਹੀਂ ਮਿਲਣਾ। ਸਦ ਹੀ ਨਾਮ ਵੇਖੈ ਹਜ਼ੂਰ, ਗੁਰ ਕੈ ਸ਼ਬਦ ਰਹਿਆ ਭਰਪੂਰ। ਸਦਾ ਹੀ ਨਾਮ ਨੂੰ ਜਪਦੇ ਰਹਿੰਦੇ ਹਨ ਅਤੇ ਵਾਹਿਗੁਰੂ ਨੂੰ ਹਾਜ਼ਰਾ ਹਜ਼ੂਰ ਦੇਖਦੇ ਹਨ, ਕਿਉਂਕਿ ਸਤਿਗੁਰਾਂ ਦੇ ਉਪਦੇਸ਼ ਕਰਕੇ ਉਹਨਾਂ ਨੇ ਵਾਹਿਗੁਰੂ ਨੂੰ ਸਾਰੇ ਭਰਪੂਰ ਹੋ ਰਿਹਾ ਨਿਸ਼ਚੇ ਕੀਤਾ। ਆਪੇ ਬਖਸ਼ੇ ਦੇ ਪਿਆਰ, ਹਉਮੈ ਰੋਗ ਵੱਡਾ ਸੰਸਾਰ। 1278 ਅੰਗ 'ਤੇ ਫਰਮਾਉਂਦੇ, ਹਰੀ ਆਪ ਹੀ ਬਖਸ਼ ਕੇ ਆਪਣਾ ਪਿਆਰ ਦਿੰਦਾ। ਇਸ ਸੰਸਾਰ ਵਿੱਚ ਵੱਡਾ ਭਾਰੀ ਹਉਮੈ ਦਾ ਰੋਗ ਫੈਲ ਰਿਹਾ, ਗੁਰ ਕਿਰਪਾ 'ਤੇ ਇਹੋ ਰੋਗ ਜਾਏ, ਨਾਨਕ ਸਾਚੇ ਸਾਚ ਸਮਾਏ। ਹਉਮੈ ਦੀਰਘ ਰੋਗ ਹੈ। ਮਹਾਰਾਜ ਕਥਨ ਕਰਦੇ ਤੀਜੇ ਪਾਤਸ਼ਾਹ ਕਿ ਗੁਰੂ ਦੀ ਕਿਰਪਾ ਨਾਲ ਰੋਗ ਮਿਟ ਜਾਂਦਾ ਅਤੇ ਸੱਚੇ ਨਾਮ ਕਰਕੇ ਇਹ ਜੀਵ ਸੱਚੇ ਪ੍ਰਭੂ ਵਿੱਚ ਸਮਾ ਜਾਂਦਾ।